ਬੋਏ।
ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਿ ਗੋਬਿੰਦ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦੁਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰ ਭਗਤ ਖਜ਼ਾਨਾ ਖੋਲ ਰਹੇ ਸਤਿਗੁਰ ਕੇ ਦਰਬਾਰ ਚਾਰ ਪਦਾਰਥ ਸੰਗਤ ਹੈ ਦੇਤ ਲਗਤ ਨਹਿ ਬਾਰ ਭਗਤ ਖਜ਼ਾਨਾ ਖੋਲ ਰਹੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਆਲਮ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਿਕ ਜੁਗ ਜੁਗ ਅਟਲ ਧੰਨ ਧੰਨ ਆਦਿ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ। ਸੰਧਿਆ ਦੇ ਦੀਵਾਨਾ ਅੰਦਰ ਹਾਜ਼ਰੀ ਭਰਦਿਆਂ ਹੋਇਆਂ ਵਡਭਾਗੀ ਸਿੱਖ ਸੰਗਤਾਂ ਨੇ ਅੰਮ੍ਰਿਤਮਈ ਬਾਣੀ ਦਾ ਨਿਤਨੇਮ ਇਲਾਹੀ ਬਾਣੀ ਦਾ ਹਰ ਜਸ ਕੀਰਤਨ ਸਰਵਣ ਕੀਤਾ ਹੈ। ਉਪਰੰਤ ਜੋ ਸਤਿਗੁਰੂ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਜੀਵਨ ਦੀ ਕਥਾ ਵਿਚਾਰ ਸ਼੍ਰੀ ਗੁਰੂ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਆਪਾਂ ਸਰਵਣ ਕਰਦੇ ਹਾਂ। ਲੜੀਵਾਰ ਕਥਾ ਵਿਚਾਰ ਸਰਵਣ ਕਰਨ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਇਸ ਕਥਾ ਵਿਚਾਰ ਦੌਰਾਨ ਪਿਛਲੇ ਪ੍ਰਸੰਗ ਵਿੱਚ ਆਪਾਂ ਸਰਵਣ ਕੀਤਾ ਹੈ ਕਿ ਜਿਸ ਵੇਲੇ ਗੁਰਸਿੱਖ ਸੰਗਤਾਂ ਨੇ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ 'ਚ ਇਹ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਭਾਈ ਰਾਮਾ ਜੀ ਅਤੇ ਸ਼੍ਰੀ ਰਾਮਦਾਸ ਜੀ ਇਹਨਾਂ ਦੋਹਾਂ ਵਿੱਚੋਂ ਕਿਸ ਦੀ ਸੇਵਾ, ਕਿਸ ਦੀ ਘਾਲਣਾ ਆਪ ਜੀ ਨੂੰ ਪ੍ਰਵਾਨ ਹੈ। ਤੋ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਬਹੁਤ ਹੀ ਵਿਸਥਾਰ ਨਾਲ ਔਰ ਬੜੇ ਹੀ ਆਨੰਦਮਈ ਕੌਤਕ ਨੂੰ ਵਰਤਾ ਕੇ ਸਾਰੀਆਂ ਸਿੱਖ ਸੰਗਤਾਂ ਦੇ ਵਿੱਚ ਇਸ ਗੱਲ ਨੂੰ ਪ੍ਰਗਟ ਕੀਤਾ ਹੈ ਕਿ ਗੁਰਤਾ ਗੱਦੀ ਦੀ ਬਖਸ਼ਿਸ਼ ਇਲਾਹੀ ਬਖਸ਼ਿਸ਼ ਹੈ ਔਰ ਜਿਸ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਅਥਾਹ ਪ੍ਰੇਮ ਹੈ, ਸਿਦਕ ਹੈ, ਨਿਸ਼ਠਾ ਹੈ, ਉਸਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਔਰ ਨਾਲ ਹੀ ਸਾਨੂੰ ਸਾਰਿਆਂ ਨੂੰ ਸ਼ਰਧਾ ਭਾਵਨਾ ਨਾਲ ਜਿੱਥੇ ਸੇਵਾ ਸਿਮਰਨ ਦਾ ਉਪਦੇਸ਼ ਦਿੱਤਾ ਹੈ ਉੱਥੇ ਸਤਿਗੁਰੂ ਦੀ ਸੰਗਤ ਵਿੱਚ ਆਉਣ ਦਾ, ਗੁਰੂ ਵਾਲੇ ਬਣਨ ਦਾ ਸ਼ੁਭ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਪ੍ਰਸੰਗ ਆਪਾਂ ਪਿਛਲੇ ਸਮੇਂ ਵਿੱਚ ਸਰਵਣ ਕੀਤਾ ਹੈ। ਇਸ ਤੋਂ ਅੱਗੇ ਜੋ ਅੱਜ ਦਾ ਇਹ ਪਾਵਨ ਪ੍ਰਸੰਗ ਆਰੰਭ ਹੋ ਰਿਹਾ ਹੈ, ਇਸ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਪ੍ਰਕਾਰ ਜੋ ਸ਼੍ਰੀ ਬੌਲੀ ਸਾਹਿਬ ਦੀ ਮਹਾਰਾਜ ਜੀਆਂ ਨੇ ਰਚਨਾ ਕੀਤੀ ਹੈ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ, ਉਸ ਬੌਲੀ ਸਾਹਿਬ ਦਾ ਜੋ ਮਹੱਤਵ ਹੈ ਉਹ ਕਥਨ ਕਰਦੇ ਨੇ ਔਰ ਫਿਰ ਹੋਰ ਵੀ ਸ਼ਰਧਾਵਾਨ ਅਭਿਆਸੀ ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ ਕਿਸ ਤਰ੍ਹਾਂ ਦਾ ਉਪਦੇਸ਼ ਦੇ ਕੇ ਉਹਨਾਂ ਦਾ ਇਹ ਜੀਵਨ ਕ੍ਰਿਤਾਰਥ ਕਰਦੇ ਨੇ। ਇਸ ਅਧਿਆਇ ਵਿੱਚ ਇਸ ਅੰਮ੍ਰਿਤ ਵਿਚਾਰ ਨੂੰ ਬਹੁਤ ਵਿਸਥਾਰ ਨਾਲ, ਬੜੇ ਪ੍ਰੇਮ ਨਾਲ ਸਿੱਖ ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਲਿਖਿਆ। ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਇਹ ਪਹਿਲੀ ਰਾਸ ਹੈ ਔਰ 58 ਨੰਬਰ ਅਧਿਆਇ ਪ੍ਰਾਰੰਭ ਹੋ ਰਹੀ ਹੈ। ਜਿਸ ਪ੍ਰਕਾਰ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਨੇ, ਆਓ ਗੁਰੂ ਚਰਨਾਂ 'ਚ ਸੰਗਤ ਰੂਪ ਵਿੱਚ ਹਾਜ਼ਰੀ ਭਰਦਿਆਂ ਹੋਇਆ ਮਨ ਚਿੱਤ ਵਿਰਤੀਆਂ ਦੀ ਇਕਾਗਰਤਾ ਨਾਲ ਸਤਿਗੁਰਾਂ ਦੇ ਪਵਿੱਤਰ ਉਪਦੇਸ਼ ਨੂੰ ਸਰਵਣ ਕਰਕੇ ਸਤ ਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭਗਤ ਖਜ਼ਾਨਾ ਖੁੱਲ ਰਹਿਓ ਸਤਿਗੁਰ ਕੇ ਦਰਬਾਰ।
ਸਭ ਤੋਂ ਪਹਿਲਾਂ ਇਸ ਅਧਿਆਏ ਦੇ ਆਰੰਭ ਵਿੱਚ ਭਾਈ ਸੰਤੋਖ ਸਿੰਘ ਸਾਹਿਬ ਜੀ ਇੱਕ ਦੋਹਰਾ ਉਚਾਰਨ ਕਰਦੇ ਨੇ ਜੋ ਸਤਿਗੁਰਾਂ ਦੀ ਬਖਸ਼ਿਸ਼ ਸ਼੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਵਰਤ ਰਹੀ ਹੈ ਉਸ ਦਾ ਜ਼ਿਕਰ ਕਰਦਿਆਂ ਲਿਖਦੇ ਨੇ, ਭਗਤ ਖਜ਼ਾਨਾ ਖੁੱਲ ਰਹਿਓ। ਕਹਿੰਦੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਦਰਬਾਰ ਹੈ ਜੋ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਹਜ਼ੂਰ ਸੱਚੇ ਪਾਤਸ਼ਾਹ ਜੀ ਵਿਚਰ ਰਹੇ ਨੇ, ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਔਰ ਦੋ ਸਮੇਂ ਸੁੰਦਰ ਦੀਵਾਨ ਸਜਦਾ ਹੈ। ਤੂੰ ਕਹਿੰਦੇ ਇਉਂ ਸਮਝੋ ਕਿ ਤਾਂ ਭਗਤੀ ਦਾ ਹੀ ਖਜ਼ਾਨਾ ਸਤਿਗੁਰਾਂ ਨੇ ਖੋਲ੍ਹ ਕੇ ਰੱਖਿਆ ਹੋਇਆ ਹੈ, ਭਗਤੀ ਦਾ ਖਜ਼ਾਨਾ ਹੈ ਜੋ ਹੋਰ ਕਿਤਿਓਂ ਵੀ ਪ੍ਰਾਪਤ ਨਹੀਂ ਹੁੰਦਾ। ਇਹ ਨਾਮ ਦਾ ਖਜ਼ਾਨਾ, ਸੇਵਾ ਦਾ ਖਜ਼ਾਨਾ, ਸ਼ਰਧਾ ਔਰ ਵਿਸ਼ਵਾਸ ਦਾ ਖਜ਼ਾਨਾ, ਭਗਤੀ ਭਾਵਨਾ ਦਾ ਖਜ਼ਾਨਾ ਇਹ ਗੁਰੂ ਦੇ ਪਾਸੋਂ ਹੀ ਪ੍ਰਾਪਤ ਹੁੰਦਾ ਹੈ। ਤੂੰ ਕਹਿੰਦੇ ਹੁਣ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਵਿਚਰ ਰਹੇ ਨੇ, ਬੌਲੀ ਸਾਹਿਬ ਦੀ ਮਹਾਰਾਜ ਜੀਆਂ ਨੇ ਰਚਨਾ ਕੀਤੀ ਹੈ, ਅਨੇਕਾਂ ਸਿੱਖ ਸੰਗਤਾਂ ਦੂਰੋਂ ਦਰੇਡਿਓਂ ਚੱਲ ਕੇ ਆਉਂਦੀਆਂ ਨੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ ਨੂੰ, ਗੁਰੂ ਉਪਦੇਸ਼ ਨੂੰ ਸਰਵਣ ਕਰਦੀਆਂ ਨੇ। ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਦੀਆਂ ਨੇ, ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੀਆਂ ਨੇ ਔਰ ਸਤਿਗੁਰਾਂ ਦੀ ਸੰਗਤ ਵਿੱਚੋਂ ਸੇਵਾ, ਸਿਮਰਨ, ਸ਼ਰਧਾ, ਭਾਵਨਾ, ਆਤਮ ਗਿਆਨ ਇਹਨਾਂ ਵਸਤੂਆਂ ਨੂੰ ਸਿੱਖ ਸੰਗਤਾਂ ਹਾਸਲ ਕਰ ਰਹੀਆਂ ਨੇ। ਕਹਿੰਦੇ ਇਸ ਤਰ੍ਹਾਂ ਦਾ ਮਾਹੌਲ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸਤਿਗੁਰਾਂ ਨੇ ਸਿਰਜਿਆ ਹੋਇਆ ਹੈ। ਇਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਅੰਮ੍ਰਿਤ ਬਾਣੀ ਅੰਦਰ ਇਹ ਬਚਨ ਨੇ, ਗੋਬਿੰਦਵਾਲ ਗੋਬਿੰਦਪੁਰੀ ਸਮ। ਭੱਟ ਜਨਾ ਨੇ ਕਿਹਾ ਕਿ ਜੋ ਗੋਇੰਦਵਾਲ ਸਾਹਿਬ ਦਾ ਪਵਿੱਤਰ ਅਸਥਾਨ ਹੈ, ਇਹ ਤਾਂ ਸੋ ਗੋਬਿੰਦ ਵਾਹਿਗੁਰੂ ਪਰਮਾਤਮਾ ਦੀ ਨਗਰੀ ਦੇ ਬਰਾਬਰ ਹੈ। ਸੋ ਐਸੀ ਮਹਾਨ ਰਚਨਾ, ਐਸੀ ਕਲਾ, ਐਸੀਆਂ ਬਖਸ਼ਿਸ਼ਾਂ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਵਰਤਾ ਰਹੇ ਹਨ।
ਚਾਰ ਪਦਾਰਥ ਸੰਗਤ ਹੈ ਦੇਤ ਲਗਤ ਨਹਿ ਬਾਰ।
ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਵੀ ਮਾਈ ਭਾਈ ਸ਼ਰਧਾ ਭਾਵਨਾ ਨਾਲ ਸੰਗਤ ਰੂਪ ਵਿੱਚ ਸਤਿਗੁਰਾਂ ਦੇ ਦਰਬਾਰ ਵਿੱਚ ਆਉਂਦਾ ਹੈ, ਹਜ਼ੂਰ ਸੱਚੇ ਪਾਤਸ਼ਾਹ ਜੀ ਉਸ ਨੂੰ ਇਹ ਚਾਰ ਪਦਾਰਥ ਬਖਸ਼ਿਸ਼ ਕਰਦੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਅੰਮ੍ਰਿਤ ਬਾਣੀ ਅੰਦਰ ਵੀ ਚਾਰ ਪਦਾਰਥਾਂ ਦਾ ਜ਼ਿਕਰ ਹੈ, ਧਰਮ, ਅਰਥ, ਕਾਮ ਅਤੇ ਮੋਖ। ਕਹਿੰਦੇ ਸਤਿਗੁਰੂ ਦੇ ਦਰਬਾਰ ਵਿੱਚ ਆ ਕੇ ਜਦੋਂ ਕੋਈ ਸ਼ਰਧਾ ਭਾਵਨਾ ਨਾਲ ਅਰਦਾਸ ਬੇਨਤੀ ਕਰਦਾ ਹੈ, ਸੇਵਾ ਕਰਦਾ ਹੈ, ਗੁਰੂ ਦੇ ਪਾਸੋਂ ਉਸ ਨੂੰ ਧਰਮ ਦੀ ਪ੍ਰਾਪਤੀ ਹੁੰਦੀ ਹੈ। ਅਰਥ ਦਾ ਮਤਲਬ ਹੈ ਲੋੜਾਂ, ਪਦਾਰਥ। ਕਹਿੰਦੇ ਮਨ ਇੱਛੇ ਪਦਾਰਥ, ਇਹ ਸਾਰੀਆਂ ਲੋੜਾਂ ਗੁਰੂ ਦਰਬਾਰ ਵਿੱਚ ਆ ਕੇ ਜਗਿਆਸੂ ਦੀਆਂ ਪੂਰੀਆਂ ਹੁੰਦੀਆਂ ਨੇ, ਚਾਹੇ ਉਹ ਸੰਸਾਰਿਕ ਨੇ ਚਾਹੇ ਉਹ ਅਧਿਆਤਮਿਕ ਨੇ। ਕਾਮ ਦਾ ਅਰਥ ਹੈ ਮਨ ਦੀ ਕਾਮਨਾ, ਮਨ ਦੀ ਖੁਆਇਸ਼, ਇਹ ਵੀ ਸੇਵਕ ਦੀ ਗੁਰੂ ਚਰਣਾਂ ਚ ਆ ਕੇ ਪੂਰੀ ਹੁੰਦੀ ਹੈ। ਮੋਖ ਦਾ ਭਾਵ ਹੈ ਮੁਕਤੀ। ਕਹਿੰਦੇ ਇਹ ਮੁਕਤੀ ਦਾ ਪਦਾਰਥ ਵੀ ਗੁਰੂ ਦਰਬਾਰ ਵਿੱਚੋਂ ਸੰਗਤਾਂ ਨੂੰ ਪ੍ਰਾਪਤ ਹੋ ਰਿਹਾ ਹੈ। ਇਸ ਤਰ੍ਹਾਂ ਇੱਥੇ ਭਾਈ ਸਾਹਿਬ ਜੀ ਲਿਖ ਰਹੇ ਨੇ, ਚਾਰ ਪਦਾਰਥ ਸੰਗਤ ਹੈ ਦੇਤ ਲਗਤ ਨਹਿ ਬਾਰ। ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਚਰਨ ਸ਼ਰਨ ਵਿੱਚ ਆਉਣ ਵਾਲੀਆਂ ਸਿੱਖ ਸੰਗਤਾਂ ਨੂੰ ਚਾਰ ਪਦਾਰਥ ਬਖਸ਼ਦੇ ਨੇ, ਲਗਤ ਨਹਿ ਬਾਰ। ਬਾਰ ਦਾ ਅਰਥ ਹੈ ਦੇਰੀ। ਸਤਿਗੁਰਾਂ ਦਾ ਅੰਮ੍ਰਿਤ ਬਚਨ ਹੈ ਪਾਵਨ ਗੁਰਬਾਣੀ ਅੰਦਰ, ਧਰਮ ਅਰਥ ਅਰ ਕਾਮ ਮੋਖ, ਮੁਕਤ ਪਦਾਰਥ ਦੇਤ ਨਾ ਬਾਰ। ਕਿ ਸਤਿਗੁਰੂ ਜੀ ਇਹ ਚਾਰ ਪਦਾਰਥ ਸੇਵਕ ਨੂੰ ਦਿੰਦਿਆਂ ਹੋਇਆ ਦੇਰੀ ਨਹੀਂ ਲਾਉਂਦੇ, ਕਿਉਂਕਿ ਗੁਰੂ ਸਮਰੱਥ ਹੈ। ਦੁਨੀਆਂ ਦੇ ਵਿੱਚ ਕੋਈ ਵਿਅਕਤੀ ਕਿਸੇ ਨੂੰ ਦਾਨ ਕਰਦਾ ਹੈ, ਕਿਸੇ ਦੀ ਲੋੜ ਪੂਰੀ ਕਰਦਾ ਹੈ, ਕਈ ਵਾਰੀ ਕਿਹਾ ਜਾਂਦਾ ਹੈ ਭਾਈ ਅੱਜ ਨਾ ਆਈ ਕੱਲ੍ਹ ਆਈ, ਅਜੇ ਸਮਾਂ ਨਹੀਂ ਹੈ ਫਿਰ ਆਈ, ਅਜੇ ਮੇਰੇ ਕੋਲ ਨਹੀਂ ਹੈ ਫਿਰ ਆਈ। ਕਹਿੰਦੇ ਗੁਰੂ ਦਰਬਾਰ ਵਿੱਚ ਇਸ ਤਰ੍ਹਾਂ ਨਹੀਂ ਹੈ। ਜਦੋਂ ਵੀ ਕੋਈ ਭਾਵਨਾ ਨਾਲ ਆ ਜਾਂਦਾ ਸਤਿਗੁਰੂ ਜੀ ਉਸੇ ਵੇਲੇ ਬਖਸ਼ਿਸ਼ਾਂ ਕਰਦੇ ਨੇ। ਗੁਰੂ ਦੇ ਘਰ ਵਿੱਚ ਦੇਰੀ ਨਹੀਂ ਹੈ, ਬਾਰ ਨਹੀਂ ਹੈ। ਕਹਿੰਦੇ ਇਸ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਦੇ ਰਹੇ ਹਨ।
ਤੀਰਥ ਪਰਮ ਰਚਿਓ ਬੜ ਪੁੰਨ।
ਇਸ ਤਰ੍ਹਾਂ ਚੌਪਈ ਆਰੰਭ ਕਰਦੇ ਨੇ ਕਿ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਬਹੁਤ ਹੀ ਪੁੰਨਾ ਵਾਲਾ, ਬਹੁਤ ਵੱਡਾ ਮਹਾਨ ਤੀਰਥ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਰਚਿਆ ਹੈ।
ਸੇਵਤ ਭਏ ਪੁਰਖ ਸੋ ਧੰਨ।
ਜਿਹੜੇ ਵੀ ਪੁਰਖ, ਵਡਭਾਗੀ, ਸਤਸੰਗੀ ਜਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੀ ਸ਼ਰਨ ਵਿੱਚ ਆ ਕੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸੇਵਾ ਕਰਦੇ ਨੇ, ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਕਹਿੰਦੇ ਉਹ ਪੁਰਖ ਧੰਨ ਹਨ, ਉਹਨਾਂ ਦਾ ਜੀਵਨ ਸਫਲ ਹੈ।
ਮਹਾ ਮਹਾਤਮ ਹੈ ਜਿਸ ਕੇਰਾ।
ਕਹਿੰਦੇ ਇਹ ਜਿਹੜਾ ਗੋਇੰਦਵਾਲ ਸਾਹਿਬ ਵਿਖੇ ਸਤਿਗੁਰੂ ਮਹਾਰਾਜ ਜੀਆਂ ਨੇ ਬੌਲੀ ਸਾਹਿਬ ਦੀ ਰਚਨਾ ਕੀਤੀ ਹੈ, ਇਹ ਬੌਲੀ ਸਾਹਿਬ ਦਾ ਜੋ ਪਵਿੱਤਰ ਅਸਥਾਨ ਸਤਿਗੁਰਾਂ ਨੇ ਸਿਰਜਿਆ, इस अस्थान दी और इस बौली साहब दी जो महानता है कहिंदे बहुत वड्डी है, उस दी महानता करदिआं सतगुरां ने आप भी ए बचन कहे हन।
जिस मज्जे फड़ लहे कनेर,
मज्जे दा अर्थ है इशनान करना। कहिंदे जेड़ा भी कोई माई पाई श्रद्धा भावना नाल, चाहे उसनू कोई दुख है, कोई रोग है, कोई चिंता है, परेशानी है, कोई बिघन है, जदों श्री गोविंदवाल साहब विखे आके बौली साहब दे विच मज्जा इशनान करदा है, कहिंदे बहुत फल प्राप्त करदा है, सारे दुखां दी निवृत्ति हो जांदी है।
सुंदर शीतल निर्मल खरो,
कहिंदे सतगुरु सच्चे पातशाह जीआं ने इस बौली साहब दी पवित्र रचना कीती है। इस दे अंदर जो जल है नीर, कहिंदे इहदी भी बड़ी वड्डी बख्शिश है। इस अमृत जल दी बड़ी तासीर है। इक तां कहिंदे बड़ा सुंदर है, एक बड़ा शीतल है, ठंडा जल है, जिते तपदे हुए शरीर नूं ठंडा करदा है, उत्थे विषय विकारां नाल ईरखा ते नफरत नाल तपदे हुए मन नूं भी शांत करदा है। इस प्रकार इस बौली साहब दे अमृत जल दी तासीर है, बख्शिश है।
अत गंभीर नीर जिह भरो,
कहिंदे बहुत ही गंभीर नीर है, दे विच जो भरिया होया है ए किसी आभे हयात नालों कम नहीं है, इस अमृत जल दे विच ही बड़ी बख्शिश वरत रही है।
दक्षण दिश में झरना बहयो,
इस तरह कहिंदे जो दक्षण दिशा वल ये झरना वग रहा है।
सुरसर को प्रवाह तह लहयो,
कहिंदे जो सुरसर दा प्रवाह है दक्षण दे इलाके च, सुरसर कहिंदे ने जो गंगा नदी है, सरमैना तालाब सरोवर जां नदी हुंदा है, तो सुरमैना देवता, तो जिहड़ी गंगा है जां जमुना है सरस्वती है, इन्हां नूं हिंदू धर्म विच देव नदियां भी कहा जांदा है। सो इस करके सुर दा अर्थ हुंदा है देवता। कहिंदे जो देव नदी है ना गंगा, उस नालों भी श्री बौली साहिब दी महानता वध है, उस नालों भी इस अमृत जल दी बख्शिश संसारी जीवां ते वध तरीके नाल हुंदी है।
रची चौरासी जिह सौ पान,
सौ पान दा अर्थ है सत्संग जी पौड़ियां। कहिंदे श्री गुरु अमरदास सच्चे पातशाह जीआं ने इह जो बौली साहिब दी रचना कीती है, इह रचना भी बड़ी अद्भुत है, इह रचना भी बड़ी महान है। इहदे विच सतगुरां ने जो बौली साहिब दे थले विच उतरन वास्ते पौड़ियां बनाईआं ने सौ पान, कहिंदे इहदे विच भी इक कला है, इक बख्शिश वरत रही है।
गिण जब देखी कृपा निधान,
कृपा दे निधान, निधान कहिंदे खजाना, कृपा दे खजाने श्री गुरु अमरदास सच्चे पातशाह जीआं ने जदों बौली साहिब दी रचना संपूर्ण कीती है, उस तों बाद कहिंदे इस बौली साहिब दीआं जिहड़ियां पौड़ियां ने उन्हां दी जदों गिणती कीती है।
मुख ते बाक कहियो तिस काल,
उस वेले अपने श्री मुख तों श्री गुरु अमरदास सच्चे पातशाह जीआं ने इह बचन कहे हन।
जो सिख दर्श है प्रेम विसार,
महाराज कहिण लगे जिहड़ा भी कोई सिख सेवक इत्थे आ के दर्शन करेगा, प्रेम दे नाल भावना दे नाल बौली साहिब दे विच इशनान करेगा।
बार चौरासी करे इशनान,
फिर कहिंदे जो इस बौली साहिब दे अंदर बार चौरासी चौरासी वार इशनान करेगा, क्योंकि सतसंग जी जो श्री गोविंदवाल साहिब विखे इह बौली साहिब दी रचना सतगुरां ने कीती है, इस बौली साहिब दीआं चौरासी पौड़ियां हन, ते जो गुरसिख ने भावना वाले श्रद्धा वाले सतगुरां दे बचन नूं अपने जीवन च कमाउंदे ने, गुरु बचना ते जो निष्ठा रखदे ने, अज वी आपां उत्थे देख सकदे हां कि भावना वाले गुरसिख उत्थे फिर इशनान करदे ने, ਔਰ ਇੱਕ ਇੱਕ ਪੌੜੀ ਤੇ ਇਸ਼ਨਾਨ ਕਰਕੇ ਬਾਣੀ ਦਾ ਪਾਠ ਕਰਦੇ ਹਨ।
ਕਿਤਨੇ ਜਪ ਜੀ ਪਾਠ ਬਖਾਨ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਬਚਨ ਕਹੇ ਨੇ ਉਸ ਵੇਲੇ ਜਦੋਂ ਬੌਲੀ ਸਾਹਿਬ ਦੀ ਰਚਨਾ ਸੰਪੂਰਨ ਹੋਈ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਜੋ ਵੀ ਮਾਈ ਭਾਈ ਸ਼ਰਧਾ ਭਾਵਨਾ ਨਾਲ ਬੌਲੀ ਸਾਹਿਬ ਦੇ ਵਿੱਚ ਆ ਕੇ ਇਸ਼ਨਾਨ ਕਰੇਗਾ ਔਰ ਇਸ ਦੀਆਂ 84 ਪੌੜੀਆਂ ਤੇ 84 ਜਪਜੀ ਸਾਹਿਬ ਦੇ ਪਾਠ ਕਰੇਗਾ। ਅੱਜ ਵੀ ਗੁਰਸਿੱਖ ਇਸ ਤਰ੍ਹਾਂ ਸਤਿਗੁਰਾਂ ਦੇ ਬਚਨਾਂ ਨੂੰ ਕਮਾਉਂਦੇ ਆਪਾਂ ਉੱਥੇ ਦੇਖ ਸਕਦੇ ਹਾਂ ਕਿ ਸਭ ਤੋਂ ਥੱਲੇ ਉਤਰ ਕੇ ਪਹਿਲਾਂ ਇਸ਼ਨਾਨ ਕਰਨਾ ਹੈ, ਫਿਰ ਸਭ ਤੋਂ ਪਹਿਲੀ ਪੌੜੀ ਤੇ ਖਲੋ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰਨਾ, ਫਿਰ ਥੱਲੇ ਆ ਕੇ ਇਸ਼ਨਾਨ ਕਰਨਾ, ਫਿਰ ਦੂਸਰੀ ਪੌੜੀ ਤੇ ਜਪਜੀ ਸਾਹਿਬ ਦਾ ਪਾਠ ਕਰਨਾ, ਫਿਰ ਇਸ਼ਨਾਨ ਕਰਨਾ, ਫਿਰ ਤੀਸਰੀ ਪੌੜੀ ਤੇ ਆ ਕੇ ਪਾਠ ਕਰਨਾ। ਇਉਂ ਸਤਿਗੁਰਾਂ ਨੇ ਇਹ ਇਤਿਹਾਸ ਦੁਆਰਾ ਇਹ ਬਚਨ ਕਹੇ ਨੇ ਉਸ ਵੇਲੇ ਜਦੋਂ ਬੌਲੀ ਸਾਹਿਬ ਦੀ ਰਚਨਾ ਸੰਪੂਰਨ ਹੋਈ ਹੈ। ਮਹਾਰਾਜ ਕਹਿੰਦੇ ਜੋ ਕੋਈ ਮਾਈ ਭਾਈ ਸ਼ਰਧਾ ਭਾਵਨਾ ਨਾਲ ਇਸ ਬੌਲੀ ਸਾਹਿਬ ਦੇ ਵਿੱਚ ਆ ਕੇ 84 ਪੌੜੀਆਂ ਤੇ 84 ਵਾਰ ਇਸ਼ਨਾਨ ਕਰੇਗਾ ਔਰ 84 ਜਪਜੀ ਸਾਹਿਬ ਦੇ ਪਾਠ ਕਰੇਗਾ, ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਸਤੇ ਬਖਸ਼ਿਸ਼ ਹੋਵੇਗੀ।
ਸਤਿਗੁਰੂ ਮੂਰਤ ਕਰਕੇ ਧਿਆਨ।
ਔਰ ਜਦੋਂ ਬਾਣੀ ਪੜੇਗਾ, ਇਸ਼ਨਾਨ ਕਰੇਗਾ, ਆਪਣੇ ਹਿਰਦੇ ਚ ਸਤਿਗੁਰੂ ਦੀ ਮੂਰਤ ਨੂੰ ਜਦੋਂ ਧਾਰਨ ਕਰੇਗਾ, ਸਤਿਗੁਰੂ ਤੇ ਨਿਸ਼ਠਾ ਰੱਖ ਕੇ ਇਸ ਤਰ੍ਹਾਂ ਦੀ ਇਹ ਸਾਰੀ ਮਰਿਆਦਾ ਪੂਰੀ ਕਰੇਗਾ।
ਮਿਟੇ 84 ਆਵਣ ਜਾਣ।
ਮਹਾਰਾਜ ਕਹਿੰਦੇ ਉਸਦਾ 84 ਲੱਖ ਦਾ ਜੋ ਆਉਣਾ ਜਾਣਾ ਹੈ ਇਹ ਮਿਟ ਜਾਏਗਾ, ਕਿਉਂਕਿ ਸਤਿਗੁਰਾਂ ਦੀ ਪਵਿੱਤਰ ਬਾਣੀ ਵਿੱਚੋਂ ਸਾਨੂੰ 84 ਲੱਖ ਟੇਢੀਆਂ ਜੂਨਾਂ ਦਾ ਜ਼ਿਕਰ ਮਿਲਦਾ ਹੈ। ਔਰ ਇਸ ਤੋਂ ਇਲਾਵਾ ਕਲਗੀਧਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਦੇ ਵਿੱਚੋਂ ਵੀ 84 ਲੱਖ ਜੂਨਾਂ ਦਾ ਜ਼ਿਕਰ ਮਿਲਦਾ ਹੈ। ਇਸ ਤੋਂ ਇਲਾਵਾ ਸਿੱਖ ਧਰਮ ਦੇ ਵੇਦ ਵਿਆਸ ਬ੍ਰਹਮ ਗਿਆਨੀ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਵਿੱਚੋਂ, ਭਾਈ ਗੁਰਦਾਸ ਸਾਹਿਬ ਜੀ ਦੇ ਕਵਿਤ ਸਵਈਆਂ ਵਿੱਚੋਂ ਔਰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਹਜ਼ੂਰੀ ਸੇਵਕ ਸਿੱਖ ਭਾਈ ਸਾਹਿਬ ਭਾਈ ਨੰਦ ਲਾਲ ਜੀ ਉਹਨਾਂ ਦੀ ਰਚਨਾ ਵਿੱਚੋਂ ਸਾਨੂੰ 84 ਲੱਖ ਜੂਨਾਂ ਦਾ ਜ਼ਿਕਰ ਮਿਲਦਾ ਹੈ। ਇਸ ਤੋਂ ਇਲਾਵਾ ਸਾਡੇ ਇਤਿਹਾਸ ਵਿੱਚ ਅਨੇਕਾਂ ਐਸੀਆਂ ਘਟਨਾਵਾਂ ਸਾਨੂੰ ਪ੍ਰਾਪਤ ਹੁੰਦੀਆਂ ਨੇ ਜਿਨ੍ਹਾਂ ਵਿੱਚੋਂ ਇਹਨਾਂ ਟੇਢੀਆਂ ਜੂਨਾਂ ਦਾ ਬਾਰ ਬਾਰ ਸਾਨੂੰ ਜ਼ਿਕਰ ਮਿਲਦਾ ਹੈ। ਤੋ ਮੁੱਖ ਰੂਪ ਵਿੱਚ ਕਹਿੰਦੇ 84 ਲੱਖ ਜੂਨਾਂ ਉਸ ਪਰਮਾਤਮਾ ਨੇ ਸਾਜੀਆਂ ਨੇ। ਸਤਿਗੁਰਾਂ ਦਾ ਅੰਮ੍ਰਿਤ ਬਚਨ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਬਚਨ ਹੈ ਕਿ 84 ਲੱਖ ਜੂਨ ਉਪਾਈ ਮਾਨਸ ਖੋ ਪ੍ਰਭ ਦੀ ਈ ਵਡਿਆਈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬਚਨ ਹੈ। ਸੋ ਕਈ ਵਾਰੀ ਸਤਿਗੁਰਾਂ ਦੀ ਪਵਿੱਤਰ ਬਾਣੀ ਨੂੰ ਸਮਝਣ ਵਿੱਚ ਸਾਨੂੰ ਭੁਲੇਖਾ ਲੱਗ ਜਾਂਦਾ ਹੈ ਜਾਂ ਸਾਡੀ ਓਨੀ ਅਵਸਥਾ ਨਹੀਂ ਹੁੰਦੀ, ਸਾਡੇ ਪਾਸ ਓਨਾ ਗਿਆਨ ਨਹੀਂ ਹੁੰਦਾ, ਓਨੀ ਸਮਝ ਨਹੀਂ ਹੁੰਦੀ, ਤਾਂ ਕਈ ਵਾਰੀ ਭੁਲੇਖਾ ਲੱਗ ਜਾਂਦਾ ਸੁਭਾਵਿਕ ਹੀ। ਇਸ ਕਰਕੇ ਕਈ ਗੁਰਮੁਖਾਂ ਨੂੰ ਭੁਲੇਖਾ ਲੱਗ ਜਾਂਦਾ ਕਿ ਅੱਜ ਦੀ ਜਿਹੜੀ ਸਾਇੰਸ ਹੈ ਉਹਦੇ ਮੁਤਾਬਕ ਇਹ ਬਚਨ ਪੂਰਾ ਨਹੀਂ ਉਤਰਦਾ, ਕਿਉਂਕਿ ਗੁਰਬਾਣੀ ਕਹਿੰਦੀ 84 ਲੱਖ ਜੂਨ ਹੈ ਤੇ ਸਾਇੰਟਿਸਟ ਕਹਿੰਦੇ ਨੇ 84 ਲੱਖ ਤੋਂ ਵੀ ਵੱਧ ਜੂਨਾਂ ਨੇ। ਸੋ ਇਹਦੇ ਵਿੱਚ ਸਤਸੰਗ ਜੀ ਇੱਕ ਸੂਖਸ਼ਮ ਭੇਦ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ 84 ਲੱਖ ਜੂਨਾਂ ਮੁੱਖ ਰੂਪ ਵਿੱਚ ਮੰਨੀਆਂ ਨੇ ਤੇ ਇੱਕ ਜੂਨ ਦੇ ਵਿੱਚ ਕਈ ਕਈ ਜੂਨਾਂ ਆ ਜਾਂਦੀਆਂ ਨੇ। ਜਿਸ ਤਰ੍ਹਾਂ ਆਪਾਂ ਮੁੱਖ ਤੌਰ ਤੇ ਮੰਨਦੇ ਹਾਂ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ 31 ਰਾਗ ਨੇ, ਸਾਰਿਆਂ ਨੂੰ ਪਤਾ ਹੈ, ਪਰ ਜਿਹੜੀ ਰਾਗ ਵਿਦਿਆ ਦੇ ਮਾਹਰ ਨੇ ਉਹਨਾਂ ਨੂੰ ਪਤਾ ਹੈ ਕਿ 31 ਰਾਗ ਤਾਂ ਮੁੱਖ ਨੇ, ਇੱਕ ਰਾਗ ਦੇ ਵਿੱਚ ਕਈ ਕਈ ਰਾਗ ਸਮਾਏ ਹੋਏ ਨੇ। ਇਸ ਤਰ੍ਹਾਂ 84 ਲੱਖ ਜੂਨਾਂ ਦਾ ਬਚਨ ਸਤਿਗੁਰਾਂ ਨੇ ਜੋ ਕਿਹਾ ਇਹਦੇ ਅੰਤਰਗਤ ਲੱਖਾਂ ਕਰੋੜਾਂ ਜੂਨਾਂ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਬਿਆਨ ਕੀਤੀਆਂ ਨੇ। ਸੋ ਇਸ ਕਰਕੇ ਬਹੁਤ ਸਾਰੇ ਐਸੇ ਗੁਰਬਾਣੀ ਚ ਹੋਰ ਵੀ ਬਚਨ ਨੇ ਜਿਨ੍ਹਾਂ ਨੂੰ ਸਮਝਣ ਵਾਸਤੇ ਕਈ ਵਾਰੀ ਸਾਨੂੰ ਭੁਲੇਖਾ ਲੱਗ ਜਾਂਦਾ ਹੈ ਜਾਂ ਸਾਡੇ ਪਾਸ ਓਨਾ ਗਿਆਨ ਜਾਂ ਅਭਿਆਸ ਨਹੀਂ ਹੁੰਦਾ। ਗੁਰਬਾਣੀ ਵਿੱਚ ਬਹੁਤ ਸਾਰੇ ਐਸੇ ਬਚਨ ਨੇ ਜਿਨ੍ਹਾਂ ਨੂੰ ਸਿਰਫ ਅੱਖਰੀ ਗਿਆਨ ਦੁਆਰਾ ਨਹੀਂ ਸਮਝਿਆ ਜਾ ਸਕਦਾ, ਜਦੋਂ ਉਹ ਅਭਿਆਸ ਕਰਦੇ ਉਹ ਅਵਸਥਾ ਹਾਸਲ ਕਰਦੇ ਆ ਉਦੋਂ ਬਚਨ ਜਿਹੜੇ ਸਮਝ ਵਿੱਚ ਆਉਂਦੇ ਨੇ। सो ऐसा सतगुरां दी पवित्र बाणी दा महान ज्ञान है। तो इस प्रकार ब्रह्म ज्ञानी भाई गुरदास साहब जी का भी वचन है, कहिंदे 84 लाख जून विच उत्तम जन्म सो मानस दी। सो इस प्रकार श्री गुरु अमरदास महाराज जी ने 84 पौड़ियां की रचना करके ये वचन किया है, क्योंकि सतगुरां दा जिहड़ा उपदेश है यह भी वख वख अवस्था के मुताबिक है। जिवें सतसंग जी कोई सियाणा अध्यापक उहनूं पता है ना कि जिहड़ा बच्चा पहली क्लास का विद्यार्थी है उहनूं उस तरह की किताब देनी जो उहदी समझ विच आ जाए। जिहड़ा एमए बीएड विच है उहदा सिलेबस वखरा है, अध्यापक नूं टीचर नूं पता है कि इहदा लैवल की है। जे पहली वाले नूं बीएड की किताब फड़ावांगे उह नहीं समझेगा, जे बीएड एमए वाली विद्यार्थी नूं पहली दूजी का कैदा फड़ा देंगे उहदे वास्ते भी वह कोई लाहे की गल नहीं है। सो इस करके जदों आपां सतगुरां की अमृत बाणी नूं पढ़ांगे उदों भी आपां देखांगे, कदे सतगुरु जी कहिंदे भाई तूं हत्थी सेवा कर, कदे सतगुरु जी कहिंदे तूं संगत कर, कदे कहिंदे नाम बाणी का अभ्यास कर। सो इस प्रकार हजूर सच्चे पातशाह जी कदे सेवा, कदे संगत, कदे सिमरन, वख वख अवस्था के मुताबिक उपदेश देंदे ने। ते कदे कदे महाराज ये भी कहिंदे ने कि भाई अरदास करन दी लोड़ नहीं, बिन बोलियां सब कुछ जानदा। ते कदे महाराज कहिंदे ने कि उस मालिक दे अगे अरदास कर, दुए कर जोर करो अरदास। कदे कहिंदे अरदास करन दी लोड़ नहीं, उह परमात्मा दा सब कुछ जानदा है। सो इहदे विच अवस्था का जिक्र है, जिन्नी किसी की अवस्था है। कदे सतगुरु जी बाणी च समझाउंदे ने कि जे पाप करेंगा तैनू पाप का फल मिलेगा, जे पुन करेंगा तैनू पुन का फल मिलेगा। ते कदे महाराज कहिंदे ने पाप पुन दो एक समान, पाप दे पुन इको जिहे ने। सो इत्थे अवस्था का जिक्र है। जे पहली अवस्था विच ही बंदा यह समझ लेगा कि पाप पुन इको जिहे ने, फिर उहदा जीवन बर्बाद हो जाएगा। वह सोचेगा ही नहीं पाप करन लगे, वह कहेगा पाप पुन दो एक समान। ते जदों अभ्यास द्वारा सतगुरु की बाणी द्वारा किसी अवस्था ते पहुंचेगा उदों नूं पता लगेगा यह तां एक आत्मक अवस्था है, इत्थे आके पाप ते पुन दा लेप नहीं लगदा है। सो इस तरह कई गुरमुखां नूं शंका हो जांदा जी, बौली साहिब विच इशनान करना, जपजी साहिब दा पाठ करना, 84 इशनान करने, ये गुरमत दे अनुकूल नहीं है, भुलेखा लग जांदा है। पर यह वख वख अवस्था के मुताबिक है। जिन्हां नूं इस चीज की लोड़ महसूस हुई है, उन्होंने इस तरह जप किया है, साधना की है, उस तों बाद उन्होंने पता लग्या देखो साढ़े मन दे विच किन्ना फर्क पिया, अवस्था किन्नी उच्ची हुई है, मन का किन्ना टिकाऊ बनिया है। सो इस प्रकार हजूर सच्चे पातशाह जी ने अवस्था के मुताबिक ये बचन कहे ने कि जदों कोई माई भाई श्रद्धा भावना नाल अपने हिरदे च गुरु मूर्त का ध्यान धार के बौली साहब के अंदर इशनान करके एक एक पौड़ी ते एक एक इशनान करके 84 जपजी साहब के पाठ करेगा, उहदा कल्याण होवेगा, जीवन मुक्ति की अवस्था प्राप्त होवेगी।
ज्यों क्यों पाए भगत गुर केरी,
महाराज कहिंदे जिवें ना किवें ओह उस वाहिगुरु परमात्मा की अथा भगती नूं श्रद्धा भावना नूं प्राप्त कर लेगा।
मिट है जून तेह भ्रम ना को फेरी,
महाराज कहिंदे जो कुफेरा है, टेढ़ियां जूनां दे विच जो भरमना है, भटकना है, कुफेरा है, टेढ़ियां जूनां दे विच जो बार बार भरमदा है, क्योंकि अज्ञानता करके सानू इह सिमरति नहीं है। क्योंकि जदों इस इंसान दा जीव दा जन्म हुंदा है, जन्म हुंदिया सार माया का असर हो जाता है, जिस करके मनुख नूं इह टेढ़ियां जूनां दे विच जो भटकदा रहा है इह सब कुछ भुल जाता है। पर हजूर सच्चे पातशाह जी अमृत बाणी द्वारा सानू याद करवाउंदे ने, सतगुरां दे बचन ने। महाराज कहिंदे कई जन्म भए कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर ब्रिख जोयो, कई जन्म कीड़े मकौड़े बनिया है, कई जन्म सप बनिया है, कई जन्म पशु बनिया है, कई जन्म पंछी बनिया है, कई जन्म पत्थर बनिया है। पर सानू यह चीज याद नहीं है, अज्ञानता दे प्रभाव करके सानू यह सिमरती नहीं है। सो सतगुरु जी सारी याद सानू दिवा रहे ने कि जदों कोई महाराज कहिंदे माई भाई श्रद्धा भावना नाल गुरु शब्द नाल जुड़ेगा बौली साहब विच इशनान करेगा महाराज कहिंदे फिर ए टेढ़ियां जूनां दी पटकणा उसदी मिट जावेगी।
अपर मनोरथ धर कर नहावै।
इस तों इलावा भी अपर मनोरथ अपर दा अर्थ है कोई होर किसी दा मनोरथ है। जे किसी दा कोई होर मनोरथ है कोई होर मन दी इच्छा है वैसे तो महाराज कहिंदे उसका जीवन ही सफल हो जाएगा टेढ़ियां जूनां तों छुटकारा हो जाएगा। पर फिर भी जे किसी दी होर कोई मनसा है होर कोई मन की इच्छा कोई ख्वाहिश है वह भी जे इस भावना नाल श्री गोविंदवाल साहब विखे दर्शन करेगा।
शरदा धरै तुरत सो पावै।
कहिंदे शरदा भावना नाल जे इशनान करेगा शरदा दी बार बार महाराज सच्चे पातशाह जी गल कर रहे ने क्योंकि श्रद्धा बिना प्राप्ति नहीं है भावना तो बिना प्राप्ति नहीं है। सो इस करके कहिंदे भावे सतगुरु के दर्शन करने ने चाहे बौली साहब दे विच इशनान करना है चाहे संगत विच बैठ के नाम जाप करना बाणी पढ़नी साढ़े हर एक कर्म विच भावना हर एक कर्म विच श्रद्धा का होना अत्यंत जरूरी है वरना उन्ना फल प्राप्त नहीं हुंदा जिन्ना होना चाहिए। इसलिए कहिंदे ने श्रद्धा धार के जो इशनान करदा है बाणी पढ़दा है भाई उसनु ए फल प्राप्त हुंदे हन।
अनक अगहन के नाशन हरे।
सतगुरु महाराज श्री गुरु अमरदास महाराज जी ने सारिया सिख संगतां नु कहा कि अनक अगन की अगन नाम है पापां दा अग नाम है पाप दा और संस्कृत विच ए नियम है कि किसी भी शब्द नु जदों एक तों बहुवचन बनाया जांदा है तो पिछे नन्ना अखर लगदा है। जिवें आपां कलगीधर महाराज जीआं दी अमृत बाणी श्री जाप साहिब दे अंदर नितनेम दी दूजी बाणी अंदर पढ़दे हां राजान राज भानान भान। राज दा अर्थ है इक राजा भान दा अर्थ है इक सूरज। जदों पिछे नन्ना लग जाए तो बहुवचन बन जांदा है राजिआं दे राजे सूरजां दे सूरज राजान राज भानान भान इंद्रान इंद्र देवान देव। सो इस प्रकार ये नियम है संस्कृत दी व्याकरण दा कि एक लफ्ज तो एक शब्द तो एक वचन तो बहुवचन बनाउण वास्ते शब्द दे पिछे नन्ना अखर लगदा है। सो इस तरह अग दा मतलब हुंदा है पाप एक पाप ते इत्थे शब्द है अगन पाप बहुते पाप। हजूर सच्चे पातशाह जी ने कहा है कि जो कोई माई भाई श्रद्धा भावना नाल इशनान करेगा गोविंदवाल साहब विखे दर्शन दीदार करेगा ये बौली साहब इतनी महान है अनक अगन की नाशन हारी ये इस जीव दे अनेकां पापां नू नाश करन दे विच समर्थ है।
भई बाप का निर्मल बारी।
महाराज कहिंदे ने ये जिहड़ी बाप का बौली है इहदा जिहड़ा बार है बार महीना देखो देरी भी हुंदा है बार महीना श्रेष्ठ भी हुंदा है बार महीना वारी भी हुंदा है बार महीना बाहर भी हुंदा है बार महीना दरवाजा भी हुंदा है तो बार महीना देर भी है। सो इस प्रकार इत्थे बार दा अर्थ जल है पानी ये भाई संतोख सिंह साहब जी की विद्वता है। देखो एक शब्द के किन्ने अर्थ ने तो लिखते ने कि हजूर सच्चे पातशाह जी ने फरमाया कि जो भी भाई श्रद्धा भावना नाल इस अमृत जल दे विच निर्मल बारी इस निर्मल जल दे अंदर बौली साहब दे अंदर इशनान करेगा
गुर सिखन हर खावन वारी।
कहिंदे ओ गुरसिख खुश हो जाएगा शरीर करके मन करके उस नू सकून मिलेगा शरीर दे रोग भी उस दे दूर होणगे। अज तक इस तरह दे बहुत सारे प्रेमी सज्जन आपां नू मिलदे ने उन्होंने नाल आपां गलबात करके पूछ सकते हैं कि जदों उन्होंने कोई चमड़ी का कोई शरीर का रोग होया वड्डे वड्डे डॉक्टरां ने जवाब दे दिता फिर उन्होंने श्री हरिमंदर साहब विखे श्री गोविंदवाल साहब विखे इन्हां सरोवरां दे विच बौली साहिबां विच इशनान किया तो सारे शरीर के रोग दूर हुए ने। अज ये अज तक आपां प्रतख प्रमाण देख सकते अज दे समें च भी कोई कह नहीं सकता ये तो पुराने समय च होगा जां सिखां ने अपना इतिहास एवें लिख दिता होगा अज भी प्रैक्टिकल रूप ये चीजा वरत रही ने ਤੇ ਅੱਜ ਦੇ ਸਮੇਂ ਆਪਾਂ ਅਨੇਕਾਂ ਖਬਰਾਂ ਇੰਟਰਨੈਟ ਤੇ ਅਖਬਾਰਾਂ ਦੇ ਵਿੱਚ ਰਸਾਲਿਆਂ ਦੇ ਵਿੱਚ ਟੀਵੀ ਚੈਨਲਾਂ ਤੇ ਸੁਣ ਸਕਦੇ ਅੱਜ ਵੀ ਇਹ ਜ਼ਾਹਰ ਕਲਾ ਅੱਜ ਵੀ ਵਰਤ ਰਹੀ ਹੈ। ਸਤਿਗੁਰਾਂ ਨੇ ਸੰਸਾਰ ਦੇ ਭਲੇ ਵਾਸਤੇ ਜੀਵਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਸਾਰੀਆਂ ਬਖਸ਼ਿਸ਼ਾਂ ਵਰਤਾਈਆਂ ਨੇ। ਤੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਪਣੇ ਸ੍ਰੀ ਮੁੱਖ ਵਾਕ ਤੋਂ ਇਹ ਬਚਨ ਕਹੇ ਨੇ ਕਿ ਜੋ ਭਾਵਨਾ ਨਾਲ ਇਸ਼ਨਾਨ ਕਰੇਗਾ ਉਸ ਦੇ ਸਾਰੇ ਪਾਪ ਦੂਰ ਹੋਣਗੇ। ਔਰ ਇਹ ਅੰਮ੍ਰਿਤ ਜਲ ਬੌਲੀ ਸਾਹਿਬ ਸਿੱਖਾਂ ਨੂੰ ਹਰਖਾਵਨ ਵਾਲੀ ਹੈ, ਖੁਸ਼ੀਆਂ ਵੰਡਣ ਵਾਲੀ ਹੈ।
ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗ
ਆਦਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਅੰਮ੍ਰਿਤ ਬਾਣੀ ਦਾ ਬਚਨ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਕਿ ਜਦੋਂ ਤੂੰ ਇਸ਼ਨਾਨ ਕਰੇਗਾ ਆਪਣੇ ਪ੍ਰਭੂ ਪਰਮਾਤਮਾ ਨੂੰ ਸਿਮਰੇਗਾ, ਜਿੱਥੇ ਮਨ ਦੇ ਰੋਗ ਦੂਰ ਹੁੰਦੇ ਨੇ ਉੱਥੇ ਤਨ ਦਾ ਰੋਗ ਵੀ ਦੂਰ ਹੋਵੇਗਾ। ਕਈ ਗੁਰਮੁਖਾਂ ਦਾ ਖਿਆਲ ਹੁੰਦਾ ਹੈ, ਚਲੋ ਸਾਰਿਆਂ ਦੇ ਆਪੋ ਆਪਣੇ ਖਿਆਲ ਨੇ। ਕਲਗੀਧਰ ਮਹਾਰਾਜ ਜੀਆਂ ਦਾ ਬਚਨ ਹੈ, ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ। ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਜਿੰਨੀ ਜਿੰਨੀ ਤੁਸੀਂ ਕਿਸੇ ਨੂੰ ਸਮੱਤ ਦਿੱਤੀ ਹੈ ਉਸ ਦੇ ਮੁਤਾਬਕ ਉਹ ਆਪ ਜੀ ਦੀ ਬਾਣੀ ਦੀ ਵਿਚਾਰ ਕਰਦਾ ਹੈ, ਆਪ ਜੀ ਨੂੰ ਸਮਝਦਾ ਹੈ। ਸੋ ਕੁਝ ਗੁਰਮੁਖਾਂ ਦਾ ਖਿਆਲ ਹੈ ਕਿ ਜੋ ਤੁਰਕੀ ਬਾਣੀ ਹੈ ਇਹ ਸਿਰਫ ਮਨ ਨੂੰ ਸ਼ੁੱਧ ਕਰਨ ਵਾਸਤੇ ਹੈ, ਪਰ ਇਸ ਬਾਣੀ ਦਾ ਅਸਰ ਸਾਡੇ ਤਨ ਤੇ ਵੀ ਹੁੰਦਾ ਹੈ, ਸਰੀਰ ਤੇ ਵੀ ਹੁੰਦਾ ਹੈ। ਇਸ ਕਰਕੇ ਤਨ ਅਤੇ ਮਨ ਦੇ ਰੋਗਾਂ ਦੀ ਨਿਵਰਤੀ ਵਾਸਤੇ ਸਤਿਗੁਰਾਂ ਨੇ ਜਿੱਥੇ ਸਾਨੂੰ ਅੰਮ੍ਰਿਤ ਬਾਣੀ ਬਖਸ਼ਿਸ਼ ਕੀਤੀ ਹੈ ਉੱਥੇ ਸਾਨੂੰ ਪਵਿੱਤਰ ਗੁਰਧਾਮ ਔਰ ਇਹ ਪਵਿੱਤਰ ਸਰੋਵਰ ਔਰ ਇਹ ਪਵਿੱਤਰ ਬੌਲੀ ਸਾਹਿਬ ਬਖਸ਼ਿਸ਼ ਕੀਤੀ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਦਾ ਬਚਨ ਹੈ, ਅੰਮ੍ਰਿਤ ਬਾਣੀ ਦਾ ਬਚਨ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ। ਤਨ ਮੈਨਾ ਪੰਜ ਭੌਤਿਕ ਸਰੀਰ, ਕਹਿੰਦੇ ਮਨ ਵੀ ਪਵਿੱਤਰ ਹੋਏਗਾ ਸਰੀਰ ਵੀ ਪਵਿੱਤਰ ਹੋਏਗਾ। ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਭਾਈ ਜੋ ਇਸ ਬੌਲੀ ਸਾਹਿਬ ਵਿੱਚ ਇਸ਼ਨਾਨ ਕਰਦਾ ਹੈ ਉਹ ਸਭ ਤਰ੍ਹਾਂ ਕਰਕੇ ਪ੍ਰਸੰਨ ਹੁੰਦਾ ਹੈ, ਉਸ ਦੇ ਸਾਰੇ ਰੋਗ ਦੂਰ ਹੁੰਦੇ ਹਨ।
ਜਲ ਪੀਏ ਨਿਰਮਲ ਔਰਕਾਰੀ,
ਕਹਿੰਦੇ ਜਦੋਂ ਕੋਈ ਇਸ ਜਲ ਨੂੰ ਪੀਂਦਾ ਹੈ ਛਕਦਾ ਹੈ, ਇਸ਼ਨਾਨ ਕਰਨ ਨਾਲ ਸਰੀਰ ਰੋਗ ਦੂਰ ਹੁੰਦਾ ਹੈ, ਤੇ ਜਦੋਂ ਇਸ ਅੰਮ੍ਰਿਤ ਜਲ ਨੂੰ ਘੁੱਟਾਂ ਭਰ ਕੇ ਆਪਣੇ ਅੰਦਰ ਲਿਜਾਂਦਾ ਹੈ, ਕਹਿੰਦੇ ਅੰਤਸ਼ਕਰਨ ਵੀ ਸ਼ੁੱਧ ਹੋ ਜਾਂਦਾ ਹੈ, ਹਿਰਦਾ ਵੀ ਸ਼ੁੱਧ ਹੁੰਦਾ ਹੈ। ਇੰਨੀਆਂ ਮਹਾਨ ਬਖਸ਼ਿਸ਼ਾਂ ਇਹਨਾਂ ਸਰੋਵਰਾਂ ਦੇ ਵਿੱਚ ਇਹਨਾਂ ਬੌਲੀ ਸਾਹਿਬਾਂ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਸਾਨੂੰ ਬਖਸ਼ਿਸ਼ ਕੀਤੀਆਂ ਹਨ।
ਕਰਹਿ ਇਸ਼ਨਾਨ ਦਾਨ ਜੋ ਦੇ ਮੈਂ,
ਫਿਰ ਮਹਾਰਾਜ ਕਹਿੰਦੇ ਜੋ ਇੱਥੇ ਇਸ਼ਨਾਨ ਕਰਦਾ ਹੈ ਤੇ ਫਿਰ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਕਿਸੇ ਗਰੀਬ ਦਾ ਭਲਾ ਕਰਦਾ ਹੈ, ਦਾਨ ਕਰਦਾ ਹੈ।
ਗੁਰਬਾਣੀ ਪੜ ਕਰ ਸੁਖ ਲੈਵੈ,
ਮਹਾਰਾਜ ਕਹਿੰਦੇ ਉਸ ਦਾ ਭਲਾ ਹੁੰਦਾ ਹੈ, ਇਸ਼ਨਾਨ ਕਰਨਾ ਹੈ, ਉਸ ਤੋਂ ਬਾਅਦ ਮਹਾਰਾਜ ਕਹਿੰਦੇ ਬਾਣੀ ਦਾ ਜਾਪ ਕਰਨਾ ਹੈ, ਗੁਰਬਾਣੀ ਨੂੰ ਪੜ੍ਹਦਾ ਹੈ ਤੇ ਦਾਨ ਕਰਦਾ ਹੈ, ਇਸ਼ਨਾਨ ਕਰਦਾ ਹੈ। ਗੁਰਮੁਖ ਨਾਮ ਦਾਨ ਇਸ਼ਨਾਨ, ਇਸ ਤਰ੍ਹਾਂ ਦਾ ਜੀਵਨ ਜਿਸ ਨੇ ਧਾਰਨ ਕੀਤਾ ਹੈ ਮਹਾਰਾਜ ਕਹਿੰਦੇ ਸੁਖ ਲੇਵੈ, ਉਹ ਸਭ ਤਰ੍ਹਾਂ ਦੇ ਲੋਕ ਪਰਲੋਕ ਦੇ ਸੁੱਖਾਂ ਨੂੰ ਪਾ ਲੈਂਦਾ ਹੈ।
ਤਿੰਨ ਕੋ ਫਲ ਹੋਵੇ ਅਵਿਨਾਸ਼ੀ,
ਮਹਾਰਾਜ ਕਹਿੰਦੇ ਐਸੇ ਵਡਭਾਗੀ ਪੁਰਖ ਨੂੰ ਅਵਿਨਾਸ਼ੀ ਫਲ ਮਿਲਦਾ ਹੈ। ਦੁਨੀਆਂ ਵਿੱਚ ਵੀ ਬਹੁਤ ਸਾਰੇ ਐਸੇ ਫਲ ਨੇ, ਸਭ ਤਰ੍ਹਾਂ ਦੇ ਫਲ ਹਨ, ਪਰ ਇਹ ਫਲ ਅਵਿਨਾਸ਼ੀ ਨਹੀਂ ਹਨ, ਇਹ ਫਲ ਨਾਸ਼ੀ ਹਨ, ਜੋ ਨਾਸ਼ ਹੋ ਜਾਂਦੇ ਨੇ। ਸਮਾਂ ਆਉਂਦਾ ਹੈ, ਸਮਾਂ ਪੂਰਾ ਹੋ ਜਾਂਦਾ ਹੈ, ਕੋਈ ਵੀ ਫਲ ਹੈ, ਕੋਈ ਦਾਤ ਹੈ, ਕੋਈ ਸੁੱਖ ਹੈ, ਸਮਾਂ ਆਉਣ ਤੇ ਖਤਮ ਹੋ ਜਾਂਦਾ ਹੈ। ਪਰ ਕਹਿੰਦੇ ਸਤਿਗੁਰੂ ਦੇ ਸ਼ਬਦ ਨਾਲ ਜੁੜ ਕੇ, ਗੁਰੂ ਦੀ ਦੱਸੀ ਹੋਈ ਮਰਿਆਦਾ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਜਿਹੜਾ ਫਲ ਮਿਲਦਾ ਨਾ, ਇਹ ਅਵਿਨਾਸ਼ੀ ਹੈ, ਇਹ ਕਦੇ ਨਾਸ ਨਹੀਂ ਹੁੰਦਾ।
ਪਰ ਹੈ ਬਿਨਾਸ਼ਨ ਜਮ ਕੇ ਫਾਸੇ,
ਇਸ ਤਰ੍ਹਾਂ ਦਾ ਪਵਿੱਤਰ ਜੀਵਨ ਧਾਰਨ ਕਰਕੇ ਗੁਰਮੁਖ ਨਾਮ ਦਾਨ ਇਸ਼ਨਾਨ, ਇਸ ਤਰ੍ਹਾਂ ਦੀ ਮਰਿਆਦਾ ਨੂੰ ਜੀਵਨ ਵਿੱਚ ਕਮਾ ਕੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਰੇ ਬਿਨਾਸਨ ਜਮ ਕੀ ਫਾਸੀ, ਜਮਾਂ ਦੀ ਫਾਹੀ ਨੂੰ ਇਹ ਵਡਭਾਗੀ ਜੀਵ ਨਾਸ਼ ਕਰ ਲੈਂਦੇ ਹਨ।
ਇਸ ਵਿਦਿਆਰਕ ਮਹਾਤਮਤਾ ਹੈ,
ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਬੌਲੀ ਸਾਹਿਬ ਦੀ ਸੰਪੂਰਨਤਾ ਤੋਂ ਬਾਅਦ ਸਾਰੀਆਂ ਸਿੱਖ ਸੰਗਤਾਂ ਨੂੰ ਇਹ ਮਹਾਤਮ ਸੁਣਾਇਆ ਹੈ। ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਦਾ ਇਸ ਬੌਲੀ ਸਾਹਿਬ ਵਿੱਚ ਇਸ਼ਨਾਨ ਕਰਨ ਦਾ ਫਲ ਹੈ।
ਸ੍ਰੀ ਗੁਰੂ ਅਮਰਦਾਸ ਮੁਖ ਪ੍ਰਾ ਹੈ,
ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਪਣੇ ਸ੍ਰੀ ਮੁਖ ਤੋਂ ਪ੍ਰਾਹੇ ਪ੍ਰਾਹੀ ਨਾਮ ਉਚਾਰਨ ਕੀਤਾ।
ਕਰਹਿ ਆਪ ਇਸ਼ਨਾਨ ਸੋ ਨੀਰ।
ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਜਿੱਥੇ ਹੋਰ ਸਿੱਖ ਸੰਗਤਾਂ ਨੂੰ, ਜਿੱਥੇ ਹੋਰ ਰੋਗੀਆਂ ਨੂੰ, ਦੁਖੀਆਂ ਨੂੰ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਦਾ ਉਪਦੇਸ਼ ਦਿੱਤਾ ਹੈ, ਉੱਥੇ ਸਤਿਗੁਰੂ ਪਾਤਸ਼ਾਹ ਜੀ ਆਪ ਵੀ ਅੰਮ੍ਰਿਤ ਵੇਲੇ ਜਾਗ ਕੇ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਦੇ ਨੇ। ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਨਾਲ ਹਰ ਸਮੇਂ ਸਤਿਗੁਰਾਂ ਦਾ ਇੱਕ ਪ੍ਰੇਮੀ ਸੇਵਕ ਸੇਵਾਦਾਰ ਹੈ, ਜਿਸ ਦਾ ਨਾਮ ਇਤਿਹਾਸ ਵਿੱਚ ਭਾਈ ਬੱਲੂ ਕਰਕੇ ਆਉਂਦਾ ਹੈ। ਇਹ ਭਾਈ ਬੱਲੂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਰਹਿੰਦਾ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹਰ ਰੋਜ਼ ਅੰਮ੍ਰਿਤ ਵੇਲੇ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਦੇ ਹਨ।
ਹੋਏ ਬਹੁਤ ਸਿੱਖਣ ਕੀ ਭੀੜ।
ਇਸ ਪ੍ਰਕਾਰ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਇਕੱਠ ਹੁੰਦਾ ਹੈ।
ਕਰਹਿ ਚੌਂਪ ਸੋ ਮੱਜਣ ਸਾਰੇ।
ਇਸ ਤਰ੍ਹਾਂ ਸਾਰੀ ਚੌਂਪ ਨਾਲ, ਬੜੇ ਚਾਅ ਨਾਲ, ਬੜੇ ਉਤਸ਼ਾਹ ਨਾਲ ਦੂਰੋਂ ਦੂਰੋਂ ਸਿੱਖ ਸੰਗਤਾਂ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਚੱਲ ਕੇ ਆਉਂਦੀਆਂ ਨੇ ਤੇ ਮੱਜਣ ਕਰਦੀਆਂ ਹਨ, ਇਸ਼ਨਾਨ ਕਰਦੀਆਂ ਹਨ।
ਸੋ ਜਸ ਪਸਾਰੇ।
ਇਸ ਤਰ੍ਹਾਂ ਸਾਰੀਆਂ ਸਿੱਖ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਸੋ ਜਸ ਭਾਵ ਸ੍ਰੇਸ਼ਠ ਜਸ ਕਥਨ ਕਰਦੀਆਂ ਹਨ।
ਧੰਨ ਗੁਰੂ ਕੀਨ ਸੇ ਉਪਕਾਰ।
ਸਿੱਖ ਸੰਗਤਾਂ ਜਦੋਂ ਬੌਲੀ ਸਾਹਿਬ ਦੇ ਵਿੱਚ ਆ ਕੇ ਇਸ਼ਨਾਨ ਕਰਦੀਆਂ ਨੇ, ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੀਆਂ ਨੇ, ਗੁਰੂ ਦਰਬਾਰ ਵਿੱਚ ਹਾਜ਼ਰੀ ਭਰ ਕੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਨੂੰ ਸਰਵਣ ਕਰਦੀਆਂ ਨੇ, ਤੇ ਫਿਰ ਸਾਧ ਸੰਗਤ ਜੀ ਦੁੱਖਾਂ ਦਾ, ਵਿਘਨਾਂ ਦਾ ਨਾਸ਼ ਹੁੰਦਾ ਹੈ। ਇਸ ਸਾਰੀ ਮਰਿਆਦਾ ਦਾ, ਇਸ ਸਾਰੀ ਪ੍ਰਕਿਰਿਆ ਦਾ ਜਦੋਂ ਫਲ ਪ੍ਰਾਪਤ ਹੁੰਦਾ ਨਾ ਸਿੱਖ ਸੰਗਤਾਂ ਨੂੰ, ਇਸ਼ਨਾਨ ਕਰਨ ਨਾਲ, ਬਾਣੀ ਪੜ੍ਹਨ ਨਾਲ, ਸਿਮਰਨ ਕਰਨ ਨਾਲ, ਸੇਵਾ ਕਰਨ ਨਾਲ ਜੋ ਬਖਸ਼ਿਸ਼ਾਂ ਮਿਲਦੀਆਂ ਨੇ, ਤੇ ਫਿਰ ਆਪ ਮੁਹਾਰੇ ਸਿੱਖ ਸੰਗਤਾਂ ਜਿੱਥੇ ਵੀ ਜਾਂਦੀਆਂ ਨੇ, ਜਿੱਥੇ ਕੋਈ ਮਾਈ ਪਾਈ ਜਾਂਦਾ ਹੈ, ਸਾਰਿਆਂ ਨੂੰ ਸਤਿਗੁਰਾਂ ਦੇ ਗੁਣ ਦੱਸਦਾ ਹੈ, ਸਾਰਿਆਂ ਨੂੰ ਸਤਿਗੁਰਾਂ ਦੀ ਬਖਸ਼ਿਸ਼ ਦੱਸਦਾ ਹੈ ਕਿ ਭਾਈ ਮੇਰੇ ਆਹ ਦੁੱਖ, ਮੇਰੇ ਆਹ ਰੋਗ ਸਤਿਗੁਰਾਂ ਦੀ ਕਿਰਪਾ ਨਾਲ ਦੂਰ ਹੋਏ ਨੇ। ਇਸ ਤਰ੍ਹਾਂ ਕਹਿੰਦੇ ਸੁਭਾਵਕ ਹੀ ਸਿੱਖ ਸੰਗਤਾਂ ਜਿੱਥੇ ਵੀ ਜਾਂਦੀਆਂ ਨੇ ਸਤਿਗੁਰਾਂ ਦੀ ਉਪਮਾ ਕਰਦੀਆਂ ਹਨ।
ਸ਼ਰਨ ਪਰ ਹੈ ਤਾਰਿਓ ਗਨ ਭਰ।
ਇਸ ਤਰ੍ਹਾਂ ਜੋ ਵੀ ਸਤਿਗੁਰਾਂ ਦੀ ਸ਼ਰਨ ਵਿੱਚ ਪੈਂਦਾ ਹੈ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਤਾਰਿਆ ਹੈ। ਗਨ ਭਾਰਾ, ਹਜ਼ੂਰ ਸੱਚੇ ਪਾਤਸ਼ਾਹ ਜੀ ਭਾਰੀ ਸਮੂਹ ਗੁਣਾਂ ਦੇ ਦਾਤੇ ਹਨ।
ਇੱਕ ਲੁਹਾਰ ਤਹਿਕਾਰ ਕਰਤ ਹੈ।
ਇਸੇ ਤਰ੍ਹਾਂ ਜਿੱਥੇ ਅਨੇਕਾਂ ਸਿੱਖ ਸੰਗਤਾਂ ਦਰਸ਼ਨ ਦੀਦਾਰ ਕਰਕੇ, ਸੇਵਾ ਸਿਮਰਨ ਕਰਕੇ, ਬੌਲੀ ਸਾਹਿਬ ਵਿੱਚ ਇਸ਼ਨਾਨ ਕਰਕੇ ਬਖਸ਼ਿਸ਼ਾਂ ਪਾਉਂਦੀਆਂ ਨੇ, ਉਹਨਾਂ ਦੇ ਵਿੱਚੋਂ ਕੁਝ ਕੁ ਪ੍ਰੇਮੀ ਗੁਰਮੁਖਾਂ ਦਾ, ਗੁਰਸਿੱਖਾਂ ਦਾ ਜੀਵਨ ਇੱਥੇ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਟੂਕ ਮਾਤਰ ਲਿਖਿਆ ਹੈ। ਕਹਿੰਦੇ ਉਹਨਾਂ ਸੰਗਤਾਂ ਦੇ ਵਿੱਚੋਂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਨੇਮੀ ਪ੍ਰੇਮੀ ਸ਼ਰਧਾਵਾਨ ਇੱਕ ਸੇਵਕ ਸਿੱਖ ਹੈ, ਜੋ ਲੁਹਾਰ ਹੈ, ਜੋ ਲੋਹੇ ਦਾ ਕੰਮ ਕਰਦਾ ਸੀ, ਜਿਸ ਦਾ ਪੇਸ਼ਾ ਲੁਹਾਰ ਸੀ। ਕਹਿੰਦੇ ਉਹ ਬੜਾ ਪ੍ਰੇਮੀ ਸਿੱਖ ਸਤਿਗੁਰਾਂ ਦੇ ਦਰਬਾਰ ਵਿੱਚ ਰਹਿੰਦਾ ਹੈ।
ਕਾਟਨ ਕੇ ਪੌਰੀ ਸੋ ਕਰਤ ਹੈ।
ਕਹਿੰਦੇ ਉਸਨੇ ਬੜੀ ਮੁਸ਼ਕਤ ਨਾਲ, ਬੜੀ ਮਿਹਨਤ ਨਾਲ ਕਾਠ ਦੀ ਪੌੜੀ ਬਣਾਈ ਹੈ। ਕਾਠ ਨਾਮ ਲੱਕੜ ਦਾ ਹੈ, ਬ੍ਰਿਜ ਭਾਸ਼ਾ ਦਾ ਲਫ਼ਜ਼ ਹੈ। ਕਲਗੀਧਰ ਮਹਾਰਾਜ ਜੀਆਂ ਨੇ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਚ ਵੀ ਸ਼ਬਦ ਵਰਤੇ ਨੇ, ਕੰਠੀ ਕੰਠ ਕਾਠ ਕੀ ਡਾਰੀ। ਰਾਮਾਨੰਦ ਦਾ ਜ਼ਿਕਰ ਕਰਦੇ ਆ, ਮਹਾਰਾਜ ਕਹਿੰਦੇ ਰਾਮਾਨੰਦ ਨੇ ਕੰਠੀ ਜਿਹੜੀ ਕਾਠ ਦੀ ਬਣਾ ਕੇ ਗਲ ਵਿੱਚ ਪਾਈ ਹੈ। ਕੰਠੀ ਨਾਮ ਹੁੰਦਾ ਮਾਲਾ ਦਾ, ਕਾਠ ਨਾਮ ਹੁੰਦਾ ਲੱਕੜ ਦਾ। ਲੱਕੜ ਦੇ ਮੋਤੀ ਬਣਾ ਕੇ, ਉਹਨਾਂ ਲੱਕੜ ਦੇ ਮਣਕਿਆਂ ਦੀ ਮਾਲਾ ਜਿਹੜੀ ਬੈਰਾਗੀ ਸੰਪਰਦਾ ਰਾਮਾਨੰਦ ਦੀ, ਉਹ ਪਾਉਂਦੇ ਹਨ। ਸੋ ਕਾਠ ਦਾ ਮਤਲਬ ਹੁੰਦਾ ਲੱਕੜ। ਤੋ ਕਹਿੰਦੇ ਨੇ ਇਸ ਤਰ੍ਹਾਂ ਇਸ ਲੁਹਾਰ ਨੇ, ਇਸ ਪ੍ਰੇਮੀ ਸਿੱਖ ਨੇ ਲੱਕੜ ਦੀ ਇੱਕ ਪੌੜੀ ਬਣਾਈ ਹੈ।
ਅਪਰ ਕਾਰਜ ਜੋ ਹੋਏ ਸੋ ਕਰਹੇ।
ਕਹਿੰਦੇ ਇਸ ਤੋਂ ਇਲਾਵਾ ਹੋਰ ਵੀ ਜੋ ਗੁਰੂ ਘਰ ਦੇ ਵਿੱਚ ਕਾਰ ਹੈ, ਕੰਮ ਹੈ, ਹੋਰ ਵੀ ਜੋ ਸੇਵਾ ਉਹ ਵੀ ਕਰਦਾ ਹੈ, ਤੇ ਇਹ ਇਸ ਕੰਮ ਨੂੰ ਜਾਣਦਾ ਹੈ ਜੋ ਲੱਕੜ ਦਾ, ਲੋਹੇ ਦਾ, ਇਹ ਮਿਸਤਰੀ ਹੈ, ਕਾਰੀਗਰ ਹੈ। ਸੋ ਇਸਨੇ ਇੱਕ ਸੇਵਾ ਕੀਤੀ ਹੈ ਕਿ ਲੱਕੜ ਦੀ ਇੱਕ ਛੋਟੀ ਜਿਹੀ ਪੌੜੀ ਤਿਆਰ ਕੀਤੀ ਹੈ।
ਕਾਸ਼ਟ ਲੋਹਾ ਨਿਜ ਕਰ ਘਰਹੇ।
ਇਸ ਤਰ੍ਹਾਂ ਕਹਿੰਦੇ ਇਸਨੇ ਕਾਸ਼ਟ ਤੇ ਲੋਹਾ, ਕਾਸ਼ਟ ਨਾਮ ਵੀ ਲੱਕੜ ਦਾ ਹੈ, ਕਾਠ ਨਾਮ ਵੀ ਲੱਕੜ ਦਾ ਹੈ। ਕਹਿੰਦੇ ਲੋਹੇ ਅਤੇ ਲੱਕੜ ਦੇ ਸੁਮੇਲ ਨਾਲ इसने एक बहुत सुंदर पौड़ी दी रचना कीती है।
जल के निकट सबत सौपान,
इस तरह कहंदे इन्हें छोटी जी पौड़ी बनाई है जिस दियां सत क पौड़ियां हन, सत क पौड़े हन। ए सौपान पौड़ी बना के इसने बौली साहब दे विच रखण दा मन बनाया, क्योंकि जिथों बौली साहब दा जल शुरू हुंदा है उस तों थले पौड़ियां नहीं हन। सो इसने मन विच ख्याल बनाया कि जदों सिख संगतां इशनान करदियां ने उन्हां नूं थोड़ी दिक्कत हुंदी है कि उन्हां लक्कड़ दियां कुछ पौड़ियां बना के थले तक कीतियां जाण तां कि गुरमुख होर थले जल विच जा के इशनान कर सकण। इस भावना नूं लै के इसने लक्कड़ दी पौड़ी बनाई है।
लाए काठ तिन रची महान,
इस तरह लक्कड़ ते लोहे दे सुमेल नाल इसने बहुत महान बड़ी सुंदर एक पौड़ी बनाई है।
जिह ते जल सुखे नहीं ले,
जिस नाल कहंदे सौखे तरीके नाल ही सिख संगतां बौली साहब दे विचों जल ग्रहण कर सकदियां ने, इशनान कर सकदियां हन।
नहान पान जो चाहे करे,
जो भी कोई इशनान करना चाहुंदा है जां बौली साहब दे विचों जल पान करना चाहुंदा है, छकना चाहुंदा है, उस दी सहूलत वास्ते इस गुरमुख ने ए लक्कड़ दी पौड़ी बनाई है।
जिस की कृत हेर गुर पूरे,
कहिंदे उस दी मेहनत और उस दी भावना नूं देख के कृत नाम कम दा सेवा दा श्री गुरु अमरदास सच्चे पातशाह जी जो इस कलयुग दे अंदर पूरे गुरु हन, सतगुरु सच्चे पातशाह जीयां ने इस लोहार दी इस प्रेमी सिख दी इस सेवा नूं जदों देखिया है।
सो प्रसन्न बलवाए हदूरे,
हजूर सच्चे पातशाह जी उस दे उपर बड़े प्रसन्न होए। प्रसन्न नहीं बल्कि सो प्रसन्न, प्रसन्न हुंदा सुभावक खुश होना, सो प्रसन्न हुंदा बहुत चंगी तरह खुश होना। खास करके ब्रिज भाषा दे विच इह नियम वरत्या जांदा है, श्री गुरु प्रताप सूरज प्रकाश अंदर, श्री गुरु नानक प्रकाश ग्रंथ अंदर और श्री गुरु पंथ प्रकाश श्री गुरबिलास पातशाह छेवीं ते दसवीं इन्हां साडे इतिहासक ग्रंथां दे विच इह शब्द आम तौर ते विद्वान कवियां ने वरत्या होया है कि जदों किसी भी शब्द तों पहलां सस्से नूं औंकड़ इह शब्द लिखिया जांदा सो ਉਹਦਾ ਅਰਥ ਹੁੰਦਾ ਹੈ ਬਹੁਤ ਚੰਗੀ ਤਰ੍ਹਾਂ। ਜਿਵੇਂ ਪਿੱਛੇ ਸ਼ਬਦ ਆਇਆ ਸੀ ਜਸ, ਉਹਦੇ ਅੱਗੇ ਸੋ ਲੱਗਾ ਸੋ ਜਸ, ਭਾਵ ਬਹੁਤ ਜ਼ਿਆਦਾ ਸ੍ਰੇਸ਼ਟ ਜਸ, ਬਹੁਤ ਚੰਗੀ ਵਡਿਆਈ। ਇਸੇ ਤਰ੍ਹਾਂ ਇੱਥੇ ਸ਼ਬਦ ਹੈ ਸੋ ਪ੍ਰਸੰਨ, ਪ੍ਰਸੰਨ ਦਾ ਅਰਥ ਹੈ ਖੁਸ਼, ਸੋ ਪ੍ਰਸੰਨ ਬਹੁਤ ਜ਼ਿਆਦਾ ਖੁਸ਼ੀ, ਬਹੁਤ ਚੰਗੀ ਤਰ੍ਹਾਂ ਪ੍ਰਸੰਨ ਹੋ ਜਾਣਾ। ਸੋ ਇਸ ਕਰਕੇ ਇੱਥੋਂ ਇਹਨਾਂ ਚੀਜ਼ਾਂ ਨੂੰ ਆਪਾਂ ਸਮਝਣਾ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਉਸ ਗੁਰਮੁਖ ਦੀ ਸੇਵਾ ਨੂੰ ਦੇਖ ਕੇ ਸੋ ਪ੍ਰਸੰਨ, ਬਹੁਤ ਜ਼ਿਆਦਾ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਉਸ ਦੀ ਭਾਵਨਾ ਨੂੰ ਔਰ ਉਸਦੇ ਖਿਆਲ ਨੂੰ ਜਦੋਂ ਜਾਣਿਆ ਹੈ। ਤੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਬੁਲਵਾਏ ਹਦੂਰੇ ਆਪਣੇ ਸਨਮੁਖ ਉਸ ਗੁਰਮੁਖ ਨੂੰ ਬੁਲਾਇਆ ਹੈ।
ਸੁਣ ਆਇਸ ਕੋ ਤਤ ਸ਼ਨਿਆਵ,
ਆਇਸ ਦਾ ਅਰਥ ਹੈ ਆਗਿਆ ਜਾਂ ਹੁਕਮ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਹੁਕਮ ਸੁਣ ਕੇ ਬੜੀ ਛੇਤੀ ਨਾਲ ਉਹ ਗੁਰਮੁਖ ਪਿਆਰਾ ਜੋ ਲੁਹਾਰ ਹੈ ਸੇਵਾਦਾਰ ਹੈ ਸਤਿਗੁਰਾਂ ਦੇ ਸਨਮੁਖ ਹਾਜ਼ਰ ਹੋਇਆ।
ਬੜ ਭਾਗੀ ਚਰਨਾਂ ਨੇ ਸਿਰ ਲਾਵ,
ਕਹਿੰਦੇ ਵੱਡਿਆਂ ਭਾਗਾਂ ਵਾਲੇ ਉਸ ਗੁਰਮੁਖ ਨੇ, ਕਿਉਂਕਿ ਉਸਦੇ ਵੱਡੇ ਭਾਗ ਨੇ ਜਿਸ ਨੇ ਸਰੀਰ ਕਰਕੇ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਕੀਤੇ ਨੇ, ਜਿਸ ਨੇ ਸਰੀਰ ਕਰਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕੀਤੀ, ਉਹ ਤਾਂ ਵੱਡਿਆਂ ਭਾਗਾਂ ਵਾਲਾ ਹੀ ਹੈ ਨਾ। ਇਸ ਕਰਕੇ ਉਸ ਵਾਸਤੇ ਵਡਭਾਗੀ ਸ਼ਬਦ ਲਿਖਿਆ। ਕਹਿੰਦੇ ਉਸ ਵੱਡਿਆਂ ਭਾਗਾਂ ਵਾਲੇ ਗੁਰਮੁਖ ਨੇ ਚਰਨਨ ਸਿਰ ਲਾਵਾ, ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਤੇ ਆਪਣਾ ਮਸਤਕ ਰੱਖਿਆ ਹੈ।
ਜਿਸ ਕੇ ਮਸਤਕ ਧਾਰ ਕਰ ਹੱਥ,
ਕਹਿੰਦੇ ਉਸ ਦੇ ਮੱਥੇ ਤੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਆਪਣਾ ਹੱਥ ਧਰਿਆ ਹੈ, ਉਸ ਦੇ ਸਿਰ ਤੇ ਸਤਿਗੁਰਾਂ ਨੇ ਹੱਥ ਰੱਖ ਕੇ ਇਹ ਬਖਸ਼ਿਸ਼ ਕੀਤੀ ਹੈ।
ਮੰਤਰ ਸੋ ਸਤਨਾਮ ਦੀਆ ਨਾਥ,
ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਸਤਨਾਮ ਵਾਹਿਗੁਰੂ ਇਹ ਗੁਰਮੰਤਰ ਜਪਣ ਵਾਸਤੇ ਉਸ ਨੂੰ ਆਗਿਆ ਦਿੱਤੀ।
ਸੰਤ ਸਧਾਰਨ ਨਾਮ ਧਰਿਓ ਤੇ,
ਸਾਧ ਸੰਗਤ ਜੀ ਫਿਰ ਉਸ ਗੁਰਮੁਖ ਦਾ ਨਾਮ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਆਪਣੀ ਰਸਨਾ ਤੋਂ ਫਰਮਾਇਆ ਸੰਤ ਸਧਾਰਨ। ਉਸ ਦਿਨ ਤੋਂ ਬਾਅਦ ਉਸ ਗੁਰਮੁਖ ਦਾ ਨਾਮ ਸੰਗਤਾਂ ਦੇ ਵਿੱਚ ਸੰਤ ਸਧਾਰਨ ਕਰਕੇ ਪ੍ਰਸਿੱਧ ਹੋਇਆ।
ਪ੍ਰਾਪਤ ਹਿਰਦੈ ਪ੍ਰਕਾਸ਼ ਲਹਿਓ ਜਿਹੇ,
ਕਹਿੰਦੇ ਜਦੋਂ ਸਤਿਗੁਰਾਂ ਨੇ ਆਪਣਾ ਪਾਵਨ ਪਵਿੱਤਰ ਹੱਥ ਉਸਦੇ ਮੱਥੇ ਤੇ ਰੱਖਿਆ ਨਾ, ਸਤਿਗੁਰਾਂ ਦੇ ਹੱਥ ਦਾ ਸਪਰਸ਼ ਹਾਸਲ ਕਰਦਿਆਂ ਹੀ ਉਸ ਗੁਰਮੁਖ ਨੂੰ ਪ੍ਰਾਪਤ ਹਿਰਦੇ ਪ੍ਰਕਾਸ਼ ਲਹਿਓ, ਉਸ ਨੂੰ ਆਪਣੇ ਅੰਤਰ ਆਤਮੇ ਅੰਤਸ਼ਕਰਨ ਅੰਦਰ ਆਤਮਕ ਗਿਆਨ ਹੋ ਗਿਆ, ਅਗਿਆਨਤਾ ਦਾ ਨਾਸ਼ ਹੋ ਗਿਆ, ਕਪਾਟ ਖੁੱਲ ਗਏ। ਸਤਿਗੁਰਾਂ ਦੀ ਇਹ ਬਖਸ਼ਿਸ਼ ਉਸ ਤੇ ਹੋਈ ਹੈ।
ਸੇਵ ਪਰੀ ਸਭ ਥਾਂ ਤੁਮਾਰੀ,
ਸਤਿਗੁਰਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਕਿਹਾ, ਭਾਈ ਸਿੱਖਾ, ਤੇਰੀ ਇਹ ਸਾਰੀ ਸੇਵਾ ਜਿਹੜੀ ਹੈ ਨਾ, ਇਹ ਪ੍ਰਵਾਨ ਹੋ ਗਈ ਹੈ, ਤੇਰੀ ਸੇਵਾ ਤੇ ਅਸੀਂ ਬੜੇ ਪ੍ਰਸੰਨ ਹੋਏ ਹਾਂ। ਸੋ ਉਸ ਦੇ ਸਿਰ ਤੇ ਹੱਥ ਰੱਖਿਆ ਹੈ। ਸਾਧ ਸੰਗਤ ਜੀ, ਇਹ ਸੇਵਾ ਦੀ ਬਖਸ਼ਿਸ਼ ਹੈ, ਸੇਵਾ ਦੀ ਮਹਾਨਤਾ ਹੈ। ਇਸ ਕਰਕੇ ਸੇਵਾ ਕਰਨ ਦਾ ਜੋ ਉਪਦੇਸ਼ ਹੈ ਸਾਨੂੰ ਪਵਿੱਤਰ ਬਾਣੀ ਵਿੱਚੋਂ, ਸਾਡੇ ਸਾਹਿਤ ਵਿੱਚੋਂ, ਇਤਿਹਾਸ ਵਿੱਚੋਂ ਮਿਲਦਾ ਹੈ। ਬ੍ਰਹਮ ਗਿਆਨੀ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਇਸ ਕਰਕੇ ਸ਼ੰਕਾ ਨਹੀਂ ਕਰਨਾ ਕਿ ਸੇਵਾ ਕਰਨ ਦੀ ਕੀ ਲੋੜ ਹੈ, ਇਹ ਤਾਂ ਐਵੇਂ ਗੱਲਾਂ ਬਣਾਈਆਂ ਨੇ। ਹੁਣ ਦੇਖੋ ਸੇਵਾ ਦਾ ਕਿੱਡਾ ਵੱਡਾ ਫਲ ਹੈ। ਕਹਿੰਦੇ ਉਸ ਗੁਰਮੁਖ ਦੀ ਸੇਵਾ ਤੇ ਸਤਿਗੁਰੂ ਜੀ ਇੰਨੇ ਪ੍ਰਸੰਨ ਹੋਏ, ਉਸ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, ਨਾਲ ਹੀ ਉਸਨੂੰ ਆਤਮ ਗਿਆਨ ਹੋ ਗਿਆ। ਤੇ ਹਜ਼ੂਰ ਕਹਿੰਦੇ, ਭਾਈ ਤੇਰਾ ਜੀਵਨ ਸਫਲ ਹੋਇਆ, ਤੇਰੀ ਸੇਵਾ ਥਾਂ ਪੈ ਗਈ ਹੈ।
ਗਾਇ ਰਹੋ ਅਬ ਗ੍ਰਹਿ ਮਝਾਰੀ,
ਹਜ਼ੂਰ ਕਹਿਣ ਲੱਗੇ, ਭਾਈ ਤੇਰੀ ਸੇਵਾ ਸਫਲ ਹੋਈ, ਤੇਰੀ ਸੇਵਾ ਪੂਰੀ ਹੋਈ, ਹੁਣ ਤੂੰ ਆਪਣੇ ਗ੍ਰਹਿ ਵਿਖੇ, ਆਪਣੇ ਘਰ ਵਿਖੇ ਜਾ ਸਕਦਾ ਹੈ।
ਕਰੋ ਭਜਨ ਬੈਠੇ ਸੁਖ ਪਾਵੋ,
ਹਜ਼ੂਰ ਕਹਿਣ ਲੱਗੇ, ਆਪਣੇ ਘਰ ਦੇ ਵਿੱਚ ਜਾ ਕੇ ਹੁਣ ਤੂੰ ਭਜਨ ਬੰਦਗੀ ਕਰਿਆ ਕਰ, ਤੈਨੂੰ ਤੇਰੇ ਘਰ ਦੇ ਵਿੱਚ ਰਹਿ ਕੇ ਹੀ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਜਾਣਗੀਆਂ।
ਲੈਣ ਦੇਣ ਕੋ ਕਹੂ ਨਾ ਜਾਵੋ,
ਮਹਾਰਾਜ ਕਹਿੰਦੇ ਹੁਣ ਕਿਸੇ ਪਾਸੇ ਲੈਣ ਦੇਣ ਕਰਨ ਵਾਸਤੇ ਨਹੀਂ ਜਾਣਾ ਹੈ, ਹੁਣ ਕਿਸੇ ਪਾਸੇ ਇੱਧਰ ਉੱਧਰ ਨਹੀਂ ਜਾਣਾ ਹੈ, ਆਪਣੇ ਘਰ ਦੇ ਵਿੱਚ ਰਹਿਣਾ ਹੈ, ਪਰਿਵਾਰ ਦੀ ਪਾਲਣਾ ਕਰਨੀ ਹੈ, ਦਸਾਂ ਨੌਹਾਂ ਦੀ ਸੱਚੀ ਸੁੱਚੀ ਕਿਰਤ ਕਮਾਈ ਕਰਨੀ ਹੈ, ਔਰ ਆਪਣੀਆਂ ਸੰਸਾਰਿਕ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਔਰ ਆਪਣੇ ਘਰ ਵਿੱਚ ਰਹਿ ਕੇ ਸਿਮਰਨ ਭਗਤੀ ਵਾਲਾ ਜੀਵਨ ਇਸੇ ਤਰ੍ਹਾਂ ਹੀ ਨਿਭਾਉਂਦੇ ਰਹਿਣਾ ਹੈ। ਇਹ ਦਾਤ, ਇਹ ਬਖਸ਼ਿਸ਼ ਉਸ ਗੁਰਮੁਖ ਦੀ ਸੇਵਾ ਤੇ ਪ੍ਰਸੰਨ ਹੋ ਕੇ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਕੀਤੀ ਹੈ।
ਹੋਏ ਨਿਹਾਲ ਗੁਰ ਕੋ ਬਚਨ ਮੰਨ,
ਇਸ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਬਚਨਾਂ ਨੂੰ ਮੰਨ ਕੇ ਇਹ ਗੁਰਮੁਖ ਬਹੁਤ ਹੀ ਨਿਹਾਲ ਹੋਇਆ ਹੈ।
ਸਤਨਾਮ ਨਿਤ ਸਿਮਰਨ ਠਾਨ,
ਇਸ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਇਸਨੇ ਕਮਾਇਆ ਹੈ, ਆਪਣੇ ਘਰ ਵਿੱਚ ਜਾ ਕੇ ਹਮੇਸ਼ਾ ਹੀ ਇਹ ਸੇਵਾ ਸਿਮਰਨ ਦੇ ਵਿੱਚ ਜੁਟਾ ਹੋਇਆ, ਬੰਦਗੀ ਕਰਦਾ, ਸੱਚੀ ਸੁੱਚੀ ਕਿਰਤ ਕਮਾਈ ਕਰਦਾ ਹੈ।
ਗ੍ਰਹਿ ਨਿਜ ਗਇਓ ਭਇਓ ਸੁਖ ਵਾਸੀ,
ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਗਿਆ ਹੈ ਔਰ ਸੁੱਖਾਂ ਦੇ ਵਿੱਚ ਇਸ ਦਾ ਨਿਵਾਸ ਹੋਇਆ ਹੈ।
ਪਾਇਓ ਆਨੰਦ ਬਿਲੰਦ ਅਨਾਸ਼ੀ,
ਇਸ ਤਰ੍ਹਾਂ ਇਸਨੇ ਆਪਣੇ ਘਰ ਦੇ ਵਿੱਚ ਰਹਿ ਕੇ, ਬਿਲੰਦ ਨਾਮ ਫਾਰਸੀ ਵਿੱਚ ਕਹਿੰਦੇ ਬਹੁਤ ਉੱਚਾ, ਕਹਿੰਦੇ ਬਹੁਤ ਉੱਚੀ ਆਤਮਕ ਅਵਸਥਾ, ਬਹੁਤ ਵੱਡਾ ਆਤਮਕ ਆਨੰਦ ਇਸਨੇ ਆਪਣੇ ਘਰ ਦੇ ਵਿੱਚ ਰਹਿ ਕੇ ਹਾਸਲ ਕਰ ਲਿਆ ਹੈ। ਇਸ ਦੀ ਸੇਵਾ ਤੇ ਸਤਿਗੁਰਾਂ ਨੇ ਪ੍ਰਸੰਨ ਹੋ ਕੇ ਇਸ ਨੂੰ ਇਹ ਬਖਸ਼ਿਸ਼ਾਂ ਕੀਤੀਆਂ ਨੇ। ਇਸ ਤਰ੍ਹਾਂ ਇਸ ਗੁਰਮੁਖ ਨੇ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ ਹੈ। ਇਸ ਤੋਂ ਅੱਗੇ ਹਜ਼ੂਰ ਸੱਚੇ ਪਾਤਸ਼ਾਹ ਜੀ ਕਿਸ ਪ੍ਰਕਾਰ ਸਿੱਖ ਸੰਗਤਾਂ ਤੇ ਬਖਸ਼ਿਸ਼ਾਂ ਕਰਦੇ ਨੇ, ਕਿਸ ਤਰ੍ਹਾਂ ਪ੍ਰੇਮੀ ਸਿੱਖ ਸਤਿਗੁਰਾਂ ਦੇ ਦਰਬਾਰ ਵਿੱਚ ਆ ਕੇ ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲ ਕਰਦੇ ਨੇ, ਉਹਨਾਂ ਮਹਾਨ ਗੁਰਮੁਖਾਂ ਦਾ ਜੀਵਨ, ਉਹਨਾਂ ਦੀਆਂ ਮਹਾਨ ਆਤਮਕ ਅਵਸਥਾਵਾਂ ਦਾ ਜ਼ਿਕਰ ਸਾਨੂੰ ਸਿਰਫ ਸਾਡੇ ਇਤਿਹਾਸ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ 'ਚ ਅਰਦਾਸ ਹੈ, ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ ਆਪ ਜੀ ਦੀ ਬਾਣੀ ਤੇ, ਆਪ ਜੀ ਦੇ ਇਤਿਹਾਸ ਤੇ, ਔਰ ਇਹਨਾਂ ਗੁਰਮੁਖਾਂ ਦੇ ਐਸੇ ਮਹਾਨ ਪਰਉਪਕਾਰੀ ਪਵਿੱਤਰ ਜੀਵਨ ਤੇ ਸਾਡਾ ਨਿਸ਼ਚਾ ਬਣਿਆ ਰਹੇ, ਇਹਨਾਂ ਵਰਗਾ ਜੀਵਨ ਸਾਨੂੰ ਵੀ ਪ੍ਰਾਪਤ ਹੋਵੇ, ਤਾਂ ਕਿ ਸੰਸਾਰਿਕ ਜਨਮ ਸਫਲ ਹੋ ਸਕੇ। ਸਫਲ ਸਫਲ ਪਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ, ਸਤਿਗੁਰੂ ਜੀ ਬਖਸ਼ਿਸ਼ ਕਰਨ। ਪੜੀ ਸੁਣੀ ਵਿਚਾਰ ਹਿਰਦੇ ਵਸੇ, ਵਿਚਾਰ ਕਰਦਿਆਂ ਸਾਧ ਸੰਗਤ ਜੀ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਸਾਹਿਬ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਹੋਈਆਂ ਭੁੱਲਾਂ ਦੀ ਖਿਮਾ ਦੇਣੀ, ਅੱਗੇ ਤੋਂ ਸਮਤ ਬਖਸ਼ਣੀ ਜੀ। ਆਓ ਦੋ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਗ੍ਰਹਿ ਨਿਜ ਗਇਓ ਭਇਓ ਸੁਖ ਵਾਸੀ, ਪਾਇਓ ਆਨੰਦ ਬਿਲੰਦ ਅਨਾਸ਼ੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, प्राण नाथ अनाथ सके दीन दर्द निवार। हे समरथ अगम पूरन मोहे मया तार। अंधकूप महाभयान नानक पार उतार। आए प्रभ शरणागति कृपा निध दयाल। एक अखर हर मन बसत नानक होत निहार। एक अखर हर मन बसत नानक होत निहार। वाहिगुरु जी का खालसा वाहिगुरु जी की फतेह।